ਮੇਰੀ ਮਿਹਨਤ ਕਰਕੇ ਹੀ ਕੈਨੇਡਾ ਮੇਰਾ ਘਰ ਹੈ।
ਕੈਨੇਡਾ ਮੇਰਾ ਘਰ ਹੈ ਕਿਉਂਕਿ ਇਹ ਮੇਰੀ ਕਰਮ ਭੂਮੀ ਹੈ। ਇਹ ਇੱਥੋਂ ਮੇਰੀ ਪਹਿਲੀ ਜੌਬ, ਪਹਿਲੀ ਤਨਖਾਹ, ਪਹਿਲਾ ਆਪਦੇ ਪੈਰਾਂ 'ਤੇ ਖੜ੍ਹੇ ਹੋਣ ਦਾ ਉਹ ਅਹਿਸਾਸ ਮੈਨੂੰ ਇੱਥੋਂ ਮਿਲਿਆ, ਤਾਂ ਕਰਕੇ ਕੈਨੇਡਾ ਮੇਰਾ ਘਰ।
ਜਿਸ ਧਰਤੀ ਨਾਲ ਜੁੜੇ ਹੈ, ਅਗਰ ਇਸ ਇੱਧਰ ਆ ਹੀ ਗਏ ਹੈ, ਤੈਨੂੰ ਆਪਣਾ ਮੰਨ ਲਈਏ, ਦੋ ਕਿਸ਼ਤੀਆਂ 'ਚ ਪੈਰ ਰੱਖੇ ਚੱਲਣ ਦਾ ਕੋਈ ਫਾਇਦਾ ਨਹੀਂ ਹੈ।
ਕੈਨੇਡਾ ਮੇਰਾ ਘਰ ਹੈ, ਮੇਰੇ ਯਾਰ ਦੋਸਤ, ਮੇਰਾ ਪਰਿਵਾਰ, ਮੇਰਾ ਕੰਮ ਕਾਰ, ਸਾਰਾ ਕੁਛ ਇਹੀ ਹੈ।
ਪੰਜਾਬ ਵਿੱਚ ਮੇਰੀਆਂ ਜੜ੍ਹਾਂ ਹਨ, ਪਰ ਮੇਰੀਆਂ ਟਾਹਣੀਆਂ ਕੈਨੇਡਾ ਦੀ ਧਰਤੀ 'ਤੇ ਪ੍ਰਫੁੱਲਤ ਹੋਈਆਂ ਹਨ।
ਕੈਨੇਡਾ ਮੇਰਾ ਘਰ ਹੈ ਕਿਉਂਕਿ ਕੈਨੇਡਾ ਨੇ ਮੈਨੂੰ ਸਾਰਾ ਕੁਝ ਦਿੱਤਾ ਜਿਹੜਾ ਇੱਕ ਟਾਈਮ ਇੱਕ ਸੁਪਨਾ ਸੀ।
ਕੈਨੇਡਾ ਡੇ 'ਤੇ ਅਸੀਂ ਅਕਸਰ ਫਾਇਰਵਰਕਸ, ਫਲੈਗਸ ਅਤੇ ਲੌਂਗ ਵੀਕਐਂਡ ਦੀ ਗੱਲ ਕਰਦੇ ਹਾਂ, ਪਰ ਕਈ ਪੰਜਾਬੀ ਕੈਨੇਡੀਅਨਸ ਲਈ ਇਹ ਦਿਨ ਉਸ ਮਿਹਨਤ ਦਾ ਜਸ਼ਨ ਵੀ ਹੈ ਜਿਸ ਮਿਹਨਤ ਵਿੱਚੋਂ ਕੈਨੇਡਾ ਘਰ ਬਣਿਆ। ਇਹ ਕਹਾਣੀ ਕੈਨੇਡਾ ਦੇ ਪਰਫੈਕਟ ਹੋਣ ਦੀ ਨਹੀਂ, ਸਗੋਂ ਕੈਨੇਡਾ ਦੀ ਅਸਲੀਅਤ ਹੈ। ਅਸਲੀਅਤ ਨੌਕਰੀ ਲੱਭਣ ਦੀ, PR ਦੀ ਫਾਈਲ ਦੀ, ਘਰ ਦੀ ਪੇਮੈਂਟ ਜਾਂ ਬੇਸਮੈਂਟ ਦੇ ਕਿਰਾਏ ਦੀ, ਸਨੋ ਸਟੋਰਮ ਦੀ, ਹੌਸਪੀਟਲ ਦੀ ਵੇਟ ਦੀ, ਫੈਮਲੀ ਦੇ ਗਰੋਸਰੀ ਬੈਗਸ ਦੀ। ਅਤੇ ਇਹਨਾਂ ਸਭ ਦੇ ਵਿਚਕਾਰ ਇੱਕ ਸਵਾਲ ਹੈ, ਕੈਨੇਡਾ ਤੁਹਾਡਾ ਘਰ ਕਦੋਂ ਬਣਦਾ ਹੈ? ਪੰਜਾਬ 'ਚ ਸਾਡੀਆਂ ਜੜ੍ਹਾਂ ਹਨ, ਸਾਡੀ ਬੋਲੀ, ਸਾਡੀਆਂ ਯਾਦਾਂ, ਸਾਡਾ ਵਿਰਸਾ। ਪਰ ਜਿੱਥੇ ਅੱਜ ਸਾਡੀ ਰੋਜ਼ੀ ਰੋਟੀ ਹੈ, ਬੱਚਿਆਂ ਦਾ ਭਵਿੱਖ ਹੈ, ਕੰਮ ਕਾਰ ਹੈ, ਦੋਸਤ ਨੇ, ਪਰਿਵਾਰ ਹੈ, ਬਿਲਸ ਹਨ, ਪੇਮੈਂਟਸ ਹਨ, ਭਵਿੱਖ ਦੀ ਪਲੈਨਿੰਗ ਹੈ, ਉਹ ਕੈਨੇਡਾ ਹੈ। ਇਸ ਕੈਨੇਡਾ ਡੇ 'ਤੇ ਕਨੈਕਟ ਨੇ ਪੰਜਾਬੀ ਕੈਨੇਡੀਅਨਸ ਨੂੰ ਇੱਕ ਸਵਾਲ ਪੁੱਛਿਆ, ਕੈਨੇਡਾ ਵਿੱਚ ਲਾਈਫ ਬਿਲਡ ਕਰਨ ਲਈ ਤੁਹਾਡਾ ਸਭ ਤੋਂ ਵੱਡਾ ਚੈਲੰਜ ਕੀ ਰਿਹਾ ਅਤੇ ਉਸ ਮਿਹਨਤ ਨੇ ਤੁਹਾਨੂੰ ਕੀ ਬਣਾਇਆ? ਆਵਾਜ਼ਾਂ ਨੇ ਸਰੀ ਤੋਂ, ਕੈਲਗਰੀ, ਐਡਮਿੰਟਨ ਅਤੇ ਵਿਨੀਪੈਗ ਤੋਂ, ਅਤੇ ਇੱਕ ਆਵਾਜ਼ ਨੌਰਥ ਕੋਸਟ BC ਦੇ ਇੱਕ ਛੋਟੇ ਜਿਹੇ ਟਾਊਨ ਕਿਟੀਮੈਟ ਤੋਂ ਵੀ। ਕਹਾਣੀਆਂ ਅਤੇ ਤਜ਼ਰਬੇ ਵੱਖ ਵੱਖ ਨੇ, ਪਰ ਤੰਦ ਇੱਕ ਹੀ ਹੈ, ਮੇਰੀ ਮਿਹਨਤ, ਮੇਰਾ ਘਰ ਕੈਨੇਡਾ। ਘਰ ਦੀ ਸ਼ੁਰੂਆਤ ਕੈਨੇਡਾ ਵਿੱਚ ਹਮੇਸ਼ਾ ਏਅਰਪੋਰਟ ਵਾਲੀ ਫੋਟੋ ਨਾਲ ਨਹੀਂ ਹੁੰਦੀ, ਕਈ ਵਾਰ ਘਰ ਦੀ ਸ਼ੁਰੂਆਤ ਦੋ ਸੂਟਕੇਸਿਸ ਨਾਲ ਹੁੰਦੀ ਹੈ। ਬੇਸਮੈਂਟ ਦਾ ਨਵਾਂ ਰੂਮ, ਨਵਾਂ ਸ਼ਹਿਰ, ਅਣਜਾਣ ਲੋਕ, ਅਤੇ ਉਹ ਪਹਿਲੀ ਰਾਤ ਜਿਹੜੀ ਖਤਮ ਹੋਣ 'ਤੇ ਨਹੀਂ ਆਉਂਦੀ।
ਜਦੋਂ ਮੈਂ ਆਈ, ਮੈਂ ਸਿਰਫ ਦੋ ਸੂਟਕੇਸ ਲੈ ਕੇ ਆਈ ਸੀਗੀ, ਮੇਰਾ ਕੈਨੇਡਾ ਵਿੱਚ ਕੋਈ ਵੀ ਨਹੀਂ ਰਹਿੰਦਾ ਸੀ। ਅਤੇ ਜਦੋਂ ਨਵੀਆਂ ਕੁੜੀਆਂ ਦੇ ਵਿੱਚ ਜਾ ਕੇ ਮੈਂ ਪਹਿਲੀ ਰਾਤ ਰੁਕੀ, ਉਹ ਰਾਤ ਇੰਨੀ ਲੰਬੀ ਸੀ ਕਿ ਉਹ ਖਤਮ ਹੋਣ 'ਤੇ ਨਹੀਂ ਆ ਰਹੀ ਸੀ। ਮੇਰੇ ਐਕਸਪੀਰੀਅੰਸ ਉਨੇ ਅੱਛੇ ਨਹੀਂ ਰਹੇ, ਅਤੇ ਉਹ ਮੈਗੀ ਦੇ ਪੈਕਟ ਨਾਲ ਮੈਂ ਗੁਜ਼ਾਰਾ ਕੀਤਾ ਇੱਕ ਰਾਤ। ਅਗਲੇ ਦਿਨ ਉਹ ਹਸਲ ਸਟਾਰਟ ਹੋ ਗਈ ਮੇਰੀ ਕੈਨੇਡਾ ਦੀ ਲਾਈਫ 'ਚ ਆਉਣ ਲਈ। 3 ਨੰਬਰ ਲੈਣਾ, PCID ਬਣਵਾਉਣੀ, ICBC 'ਚ ਚੱਕਰ ਮਾਰਨੇ, ਗਰੋਸਰੀ ਫਿਗਰ ਆਊਟ ਕਰਨੀ, ਉਸ ਤੋਂ ਬਾਅਦ ਜੋਬ ਵਗੈਰਾ, ਫਿਰ ਕਾਲਜ, ਸਭ ਕੁਛ ਐਕਸਪਲੋਰ ਕਰਨਾ। ਇਟ ਵਾਜ਼ ਅ ਜਰਨੀ ਇਨ ਇਟਸੈਲਫ।
ਰਮਨਜੋਤ 2021 ਵਿੱਚ ਕੋਵਿਡ ਦੇ ਟਾਈਮ ਕੈਨੇਡਾ ਆਈ। ਪਿੱਛੇ ਜੋਬ ਸੀ, ਗ੍ਰੈਜੂਏਸ਼ਨ ਸੀ, ਪਰ ਅੰਦਰ ਇੱਕ ਫੀਲਿੰਗ ਸੀ ਕਿ ਦੁਨੀਆ ਵੇਖਣੀ ਹੈ, ਆਪਣੇ ਡਿਸੀਜਨਸ ਆਪ ਲੈਣੇ ਨੇ ਅਤੇ ਸੇਫ ਲਾਈਫ ਬਣਾਉਣੀ ਹੈ। ਪਰ ਪਹਿਲਾ ਕਦਮ ਕਿਸੇ ਪੋਸਟਕਾਰਡ ਵਾਂਗ ਨਹੀਂ ਸੀ, ਪਹਿਲਾ ਕਦਮ ਫੋਰਮ ਸੀ, IDs, ਗਰੋਸਰੀ ਸੀ, ਬੇਸਮੈਂਟ ਸੀ, ਅਤੇ ਉਹ ਕੰਮ ਸੀ ਜਿਹੜੇ ਕਦੇ ਪਿੱਛੇ ਸੋਚੇ ਵੀ ਨਹੀਂ ਸਨ।
ਜੇ ਜਿਹੜੇ ਕੰਮ ਕਦੇ ਇੰਡੀਆ 'ਚ ਸੋਚੇ ਵੀ ਨਹੀਂ ਸੀਗੇ, ਕਲੀਨਿੰਗ ਦਾ, ਸਰਵਿੰਗ ਦਾ, ਐਂਡ ਨਾਈਟ ਮਾਰਕੀਟ 'ਚ ਕੰਮ ਕਰਨਾ, ਉਸ ਤੋਂ ਬਾਅਦ ਕੈਸ਼ ਦੀਆਂ ਜੋਬ, 3 ਦੀਆਂ ਜੋਬ ਦੀ ਸਟਰਗਲ। ਅਲੱਗ ਅਲੱਗ ਬੇਸਮੈਂਟ ਬਦਲਣੀਆਂ, ਪੈਕਿੰਗ ਕਰਨੀ, ਅਨਪੈਕ ਕਰਨਾ, ਕਦੀ ਲੈਂਡਲੋਰਡ ਨਾਲ ਗੱਲਬਾਤ ਕਰਨੀ, ਇਟ ਵਾਸ ਵੈਰੀ ਮਚ ਓਵਰਵੈਲਮਿੰਗ।
ਰਤਨ ਸਾਊਥ ਸਰੀ ਵਿੱਚ ਰਹਿੰਦੇ ਨੇ। 2023 ਵਿੱਚ ਸਟੱਡੀ ਪਰਮਿਟ 'ਤੇ ਵੈਨਕੂਵਰ ਆਏ। ਉਹ ਕਹਿੰਦੇ ਨੇ ਕੈਨੇਡਾ ਆਉਣ ਤੋਂ ਪਹਿਲਾਂ ਲਾਈਫ ਦਾ ਚੰਗਾ ਪਾਸਾ ਦਿਸਦਾ ਹੈ, ਸਟਰਗਲ ਦੀ ਪੂਰੀ ਪਿਕਚਰ ਨਹੀਂ ਦਿਸਦੀ। ਉਹਨਾਂ ਦੀ ਪਹਿਲੀ ਜੌਬ 7-11 ਵਿੱਚ ਸੀ ਅਤੇ ਪਹਿਲੇ ਦਿਨ ਉਹਨਾਂ ਨੂੰ ਫਲੋਰ ਮੌਪ ਕਰਨਾ ਪਿਆ।
ਮੈਂ 7-11 ਦੇ ਵਿੱਚ ਪਹਿਲੀ ਜੌਬ ਕੀਤੀ ਸੀਗੀ ਇੱਥੇ ਆ ਕੇ, ਅਤੇ ਪਹਿਲੇ ਦਿਨ ਵੀ ਕਿਹਾ ਰਿਐਲਿਟੀ ਨੇ ਹਿੱਟ ਕੀਤਾ ਕਿ ਨਾਓ ਦਿਸ ਇਜ਼ ਅ ਕੰਪਲੀਟਲੀ ਡਿਫਰੈਂਟ ਲਾਈਫ। ਇੰਡੀਆ ਦੇ ਵਿੱਚ ਹਮੇਸ਼ਾ ਘਰ ਦੇ ਤੁਹਾਡੇ ਨਾਲ ਹੁੰਦੇ ਨੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਸਪੋਰਟ ਦੇ ਲਈ, ਅਤੇ ਇੱਥੇ ਆ ਕੇ ਸ਼ਾਇਦ ਹੌਲੀ ਹੌਲੀ ਬੰਦਾ ਉਹਨਾਂ ਨੂੰ ਟੈਕਲ ਕਰਨਾ ਵੀ ਸਿੱਖ ਜਾਂਦਾ।
ਇਹ ਮੂਵਮੈਂਟ ਛੋਟਾ ਲੱਗ ਸਕਦਾ ਹੈ ਪਰ ਕਈ ਨਿਊ ਕਮਰਸ ਲਈ ਇਹ ਅੰਦਰੋਂ ਬਹੁਤ ਵੱਡਾ ਸ਼ਿਫਟ ਹੁੰਦਾ ਹੈ। ਈਗੋ ਟੈਸਟ ਹੁੰਦਾ ਹੈ, ਸੋਚ ਬਦਲਦੀ ਹੈ ਅਤੇ ਇੱਕ ਗੱਲ ਸਮਝ ਆਉਂਦੀ ਹੈ, ਇੱਜ਼ਤ ਕੰਮ ਦੇ ਨਾਮ ਵਿੱਚ ਨਹੀਂ ਕੰਮ ਕਰਨ ਦੇ ਤਰੀਕੇ ਵਿੱਚ ਹੈ।
ਹੁਣ ਉਸ ਚੀਜ਼ ਨੂੰ ਵੈਨ ਆਈ ਲੁੱਕ ਬੈਕ ਐਟ ਇਟ ਤਾਂ ਉਸਦਾ ਪਰਸਪੈਕਟਿਵ ਹੁਣ ਉਸ ਚੀਜ਼ ਦੇ ਉੱਤੇ ਚੇਂਜ ਜ਼ਰੂਰ ਹੋਇਆ ਜੀ ਕਿ ਇਟਸ ਯੋਰ ਹਾਰਡ ਵਰਕ ਦੈਟ ਮੈਟਰਸ ਨੋਟ ਦ ਵੇ ਯੂ ਡੂ ਇਟ।
ਸੁਖਬੀਰ ਕੌਰ ਵੀ ਲੋਅਰ ਮੇਨਲੈਂਡ ਵਿੱਚ ਸਟੂਡੈਂਟ ਲਾਈਫ ਵਿੱਚੋਂ ਲੰਘੀ। ਪੜ੍ਹਾਈ, ਕੰਮ, ਬੱਸ, ਲਾਂਡਰੀ, ਰੋਟੀ, ਇੰਟਰਨਸ਼ਿਪਸ, ਹਰ ਚੀਜ਼ ਦਾ ਟਾਈਮ ਟੇਬਲ ਆਪ ਬਣਾਉਣਾ, ਘਰ ਵਿੱਚ ਜਿਸ ਨੂੰ ਰੂਟੀਨ ਕਹਿ ਦਿੰਦੇ ਹਾਂ, ਇੱਥੇ ਉਹੀ ਸਰਵਾਈਵਲ ਸਕਿੱਲ ਬਣ ਜਾਂਦੀ ਹੈ। ਇਹ ਸਰੀ ਅਤੇ ਲੋਅਰ ਮੇਨਲੈਂਡ ਦੀਆਂ ਕਹਾਣੀਆਂ ਸਿਰਫ ਸਟਰਗਲ ਦੀਆਂ ਨਹੀਂ, ਇਹ ਉਹ ਪਹਿਲੇ ਕਦਮ ਨੇ ਜਿੱਥੇ ਬੰਦਾ ਆਪਣੇ ਆਪ ਨੂੰ ਨਵਾਂ ਬਣਾਉਣਾ ਸ਼ੁਰੂ ਕਰਦਾ ਹੈ।
ਪੜ੍ਹਨਾ ਪੈਂਦਾ ਆ ਫੁੱਲ ਟਾਈਮ, ਨਾਲ ਦੇ ਨਾਲ ਤੁਹਾਨੂੰ ਕੰਮ ਵੀ ਕਰਨਾ ਆ ਐਂਡ ਤੁਹਾਨੂੰ ਆਪਣਾ ਘਰ ਵੀ ਦੇਖਣਾ ਆ, ਤੁਹਾਨੂੰ ਲਾਂਡਰੀ ਕਰਨੀ ਆ, ਤੁਹਾਨੂੰ ਰੋਟੀ ਬਣਾਉਣੀ ਆ, ਸਫਾਈਆਂ ਕਰਨੀਆਂ ਨੇ, ਨਾਲ ਦੈਟ ਐਂਡ ਟਰਾਂਸਪੋਰਟੇਸ਼ਨ ਵੀ ਕਰਨਾ ਆ, ਬੱਸਿਸ, ਟ੍ਰੇਨਸ। ਸੋ ਉਹ ਜਿਹੜਾ ਟਾਈਮ ਮੈਨੇਜਮੈਂਟ ਸੀਗਾ ਇਨੀਸ਼ੀਅਲ ਈਅਰ ਵਿੱਚ ਮੈਨੂੰ ਕਾਫੀ ਲਾਈਕ ਮਿਹਨਤ ਲੱਗੀ ਉਹਨੂੰ ਬਿਲਡਅਪ ਕਰਨ ਲਈ, ਬਟ ਰਾਈਟ ਨਾਓ ਮੈਂ ਬਹੁਤ ਔਰਗਨਾਈਜ਼ਡ ਹੋ ਗਈ ਹਾਂ।
ਇਹ ਸਰੀ ਅਤੇ ਲੋਅਰ ਮੇਨਲੈਂਡ ਦੀਆਂ ਕਹਾਣੀਆਂ ਸਿਰਫ ਸਟਰਗਲ ਦੀਆਂ ਨਹੀਂ, ਇਹ ਉਹ ਪਹਿਲੇ ਕਦਮ ਨੇ ਜਿੱਥੇ ਬੰਦਾ ਆਪਣੇ ਆਪ ਨੂੰ ਨਵਾਂ ਬਣਾਉਣਾ ਸ਼ੁਰੂ ਕਰਦਾ ਹੈ। ਜਸਕਰਨ ਸਿੰਘ 2015 ਵਿੱਚ ਇੰਟਰਨੈਸ਼ਨਲ ਸਟੂਡੈਂਟ ਵਜੋਂ ਆਏ। ਲੰਗਾਰਾ ਕਾਲਜ, ਕੰਸਟਰਕਸ਼ਨ, ਫਰੇਮਿੰਗ, ਇਲੈਕਟ੍ਰੀਸ਼ੀਅਨ ਦਾ ਕੰਮ ਅਤੇ ਨਾਲ ਪੜ੍ਹਾਈ, ਉਹਨਾਂ ਦੀ ਰੂਟੀਨ ਕਈ ਲਿਸਨਰਸ ਨੂੰ ਜਾਣੀ ਪਛਾਣੀ ਲੱਗੇਗੀ।
ਸਟੂਡੈਂਟ ਅਤੇ ਸਟੂਡੈਂਟ ਦਾ ਵਰਕ ਪਰਮਿਟ 'ਤੇ ਮੈਂ ਡਬਲ ਸ਼ਿਫਟਾਂ ਲਾਉਂਦਾ ਹੁੰਦਾ ਸੀਗਾ। ਮੈਂ ਸਵੇਰੇ ਫਰੇਮਿੰਗ ਕਰਦਾ ਸੀਗਾ ਅਤੇ ਸ਼ਾਮ ਨੂੰ ਮੈਂ ਟਿਮ ਹੋਟਲ 'ਤੇ ਉੱਥੇ ਕੰਮ ਕਰਨ ਜਾਂਦਾ ਹੁੰਦਾ ਸੀ। ਫਿਰ ਮੇਰੀ ਪੜ੍ਹਾਈ ਸੀਗੀ ਉਸ ਸਮੇਂ ਫੁੱਲ ਟਾਈਮ ਚੱਲ ਰਹੀ ਸੀ ਨਾਲ ਨਾਲ।
ਡਬਲ ਸ਼ਿਫਟ ਸਿਰਫ ਇਨਕਮ ਨਹੀਂ ਹੁੰਦੀ, ਉਹ ਸਰੀਰ ਅਤੇ ਸੋਚ ਦੋਹਾਂ ਨੂੰ ਬਦਲਦੀ ਹੈ। ਪਰ ਜਸਕਰਨ ਕਹਿੰਦੇ ਨੇ ਇਸੇ ਪ੍ਰੋਸੈਸ ਵਿੱਚ ਨੈੱਟਵਰਕ ਬਣਿਆ ਕਾਲਜ ਤੋਂ, ਕੰਮ ਤੋਂ, ਬਿਜ਼ਨਸ ਤੋਂ ਅਤੇ ਕਮਿਊਨਿਟੀ ਤੋਂ।
ਕੈਨੇਡਾ ਨੇ ਮੈਨੂੰ ਇੱਥੇ ਨਵੇਂ ਨਵੇਂ ਰਿਸੋਰਸਿਸ ਦਿੱਤੇ ਨੇ, ਨਵੀਂ ਨਵੀਂ ਓਪਰਚੁਨਿਟੀਜ਼ ਦਿੱਤੀਆਂ ਨੇ, ਨਵੇਂ ਨਵੇਂ ਮੈਨੂੰ ਲੋਕਾਂ ਦੇ ਨਾਲ ਮਿਲਾਇਆ ਜਿਨ੍ਹਾਂ ਨੇ ਮੈਨੂੰ ਅੱਗੇ ਗਰੋ ਕਰਨ ਦੇ ਵਿੱਚ ਹੈਲਪ ਕੀਤੀ ਹੈ। ਆਪਣੇ ਆਪ ਨੂੰ ਐਜ਼ ਅ ਹਿਊਮਨ ਇੱਕ ਨਵਾਂ ਵਰਜ਼ਨ ਆ ਜਿਹੜਾ ਉਹ ਮੈਂ ਆਪਦਾ ਦੇਖ ਸਕਦਾ ਐਜ਼ ਕੰਪੇਅਰ ਟੂ ਜਿਹੜਾ 2015 ਦੇ ਵਿੱਚ ਇਸ ਕਾਰਨ ਇੱਥੇ ਲੈਂਡ ਕੀਤਾ ਸੀ।
ਪਰਮਵੀਰ ਗਰੇਵਾਲ ਦੀ ਕਹਾਣੀ ਇੱਕ ਕੌਫੀ ਨਾਲ ਸ਼ੁਰੂ ਹੁੰਦੀ ਹੈ। ਟੋਰਾਂਟੋ ਏਅਰਪੋਰਟ 'ਤੇ ਉਹ ਨਵੇਂ ਸੀ, ਕੌਫੀ ਔਡਰ ਕਰਨੀ ਵੀ ਨਹੀਂ ਸੀ ਆਉਂਦੀ। ਇੱਕ ਬਜ਼ੁਰਗ ਗੋਰੇ ਨੇ ਗੱਲ ਕੀਤੀ, ਕੌਫੀ ਲੈ ਕੇ ਦਿੱਤੀ ਅਤੇ ਐਡਵਾਈਸ ਦਿੱਤੀ ਨੈੱਟਵਰਕਿੰਗ ਕਰਨੀ। ਨਾਲੇ ਜਾਂਦਾ ਹੋਇਆ ਇਹ ਵੀ ਕਹਿ ਗਿਆ ਕਿ ਮੈਂ ਕੈਨੇਡਾ ਦਾ ਫਾਈਨੈਂਸ ਮਿਨਿਸਟਰ ਹਾਂ।
ਉਹ ਬੰਦੇ ਨੇ ਇੱਕ ਮੈਨੂੰ ਐਡਵਾਈਸ ਦਿੱਤੀ ਸੀ, ਕਹਿੰਦਾ ਆਪਦੇ ਉੱਤੇ ਡੈਟ ਰੱਖੀ ਅਤੇ ਨੈੱਟਵਰਕਿੰਗ ਕਰਨੀ ਵੀ ਤਰੱਕੀ ਕਰੇਗਾ। ਨੈੱਟਵਰਕਿੰਗ ਦਾ ਮੈਨੂੰ ਇਹ ਫਾਇਦਾ ਹੋਇਆ ਵੀ ਕੰਸਟਰਕਸ਼ਨ 'ਚ ਜੋਬ ਕੀਤੀ, ਦੋਸਤ ਬਣਾਏ, ਉਹਨਾਂ ਨੇ ਹੈਲਪ ਕੀਤੀ, ਗੈਸ ਸਟੇਸ਼ਨ 'ਤੇ ਕੰਮ ਕੀਤਾ, ਜਿਹੜੇ ਵੀ ਬੰਦੇ ਨੇ ਗੱਡੀ ਲੈ ਕੇ ਆਉਣਾ ਉਹਦੇ ਨਾਲ ਗੱਲਾਂ ਮਾਰਨੀਆਂ, ਪੁੱਛਣਾ ਕੀ ਕਰਦਾ ਕਿੱਦਾਂ ਨਹੀਂ, ਕਿ ਨਵੀਂ ਜਗ੍ਹਾ 'ਤੇ ਆਇਆ ਸੀ ਪਤਾ ਨਹੀਂ ਸੀ ਵੀ ਇੱਦਾਂ ਕਿਹੜਾ ਕੰਮ ਹੁੰਦਾ ਵਾ, ਵੀ ਮੇਰੀ ਸਕਿੱਲ ਕਿੱਥੇ ਕੰਮ ਆਊਗੀ।
ਪਰਮਵੀਰ ਨੇ ਇੱਕ ਹੋਰ ਗੱਲ ਕਹੀ, ਪਲੈਨ ਬੀ ਨਾ ਰੱਖਣਾ। ਹਰ ਕਿਸੇ ਲਈ ਇਹ ਫਾਰਮੂਲਾ ਨਹੀਂ ਹੈ ਪਰ ਉਹਨਾਂ ਲਈ ਇਹੀ ਪੁੱਛ ਸੀ। ਪਿੱਛੇ ਵਾਲਾ ਡੋਰ ਬੰਦ ਕੀਤਾ ਅਤੇ ਆਪਣੇ ਆਪ ਨੂੰ ਕਿਹਾ ਪਲਾਨ ਏ ਨੂੰ ਹੀ ਸਕਸੈਸਫੁਲ ਬਣਾਉਣਾ ਹੈ।
ਮੈਂ ਪਿੱਛੇ ਵਾਲੇ ਡੋਰ ਬੰਦ ਕਰਕੇ ਆਇਆ ਸੀ ਵੀ ਹਾਂ ਉੱਥੇ ਜਾਣਾ ਨਹੀਂ ਹੈ, ਕਿਉਂਕਿ ਜਿਵੇਂ ਪਿੱਛੇ ਵਾਲੇ ਡੋਰ ਖੁੱਲ੍ਹੇ ਰੱਖਦਾ ਵੀ ਹਾਂ ਬੈਕ ਪਲਾਨ ਪਲਾਨ ਬੀ ਰੱਖਦਾ, ਤਾਂ ਸ਼ਾਇਦ ਮੈਂ ਜੋ ਅੱਜ ਹਾਂ ਉਹ ਨਾ ਹੁੰਦਾ। ਵੀ ਦੈਟਸ ਦਾ ਓਨਲੀ ਵਨ ਪੋਜ਼ਿਟਿਵ ਮੋਟੀਵੇਸ਼ਨ ਵੀ ਹਾਂ ਕਿ ਮੇਰੇ ਕੋਲ ਪਲਾਨ ਬੀ ਹੈ ਹੀ ਨਹੀਂ, ਵੀ ਪਲਾਨ ਏ 'ਤੇ ਹੀ ਰਹਿਣਾ ਅਤੇ ਉਹਨੂੰ ਵੀ ਸਕਸੈਸਫੁਲ ਬਣਾਉਣਾ।
ਘਰ ਇੱਕ ਦਿਨ ਵਿੱਚ ਨਹੀਂ ਬਣਦਾ, ਕਿਸੇ ਲਈ ਨੈੱਟਵਰਕ ਨਾਲ ਬਣਦਾ, ਕਿਸੇ ਲਈ ਡੇਲੀ ਮੂਵਮੈਂਟਸ ਨਾਲ, ਕਿਸੇ ਲਈ ਪੀ ਆਰ ਵਾਲੇ ਦਿਨ, ਕਿਸੇ ਲਈ ਸ਼ੇਅਰਡ ਬੇਸਮੈਂਟ ਤੋਂ ਫਰੈਂਡਸ ਵਾਲੇ ਘਰ ਵਿੱਚ ਮੂਵ ਹੋਣ ਨਾਲ, ਅਤੇ ਹਰ ਸਟੋਰੀ ਵਿੱਚ ਮਿਹਨਤ ਦੇ ਨਾਲ ਨਾਲ ਲੋਕ ਵੀ ਜੁੜਦੇ ਹਨ। ਸਰੀ ਤੋਂ ਅੱਗੇ ਇੱਕ ਹੋਰ ਸਿਟੀ ਕੈਲਗਰੀ। ਸ਼ਾਂਤੀ ਸਰੂਪ 2002 ਵਿੱਚ ਸਟੂਡੈਂਟ ਵਜੋਂ ਕੈਨੇਡਾ ਆਏ। ਪਹਿਲਾਂ ਸਰੀ ਵਿੱਚ 4 ਸਾਲ ਰਹੇ, 2006 ਵਿੱਚ ਕੈਲਗਰੀ ਮੂਵ ਹੋ ਗਏ। ਕਈ ਲੋਕਾਂ ਲਈ ਪ੍ਰੋਵਿੰਸ ਬਦਲਣਾ ਮੁੜ ਤੋਂ ਜ਼ੀਰੋ 'ਤੇ ਆਉਣ ਵਰਗਾ ਹੁੰਦਾ ਹੈ। ਸ਼ਾਂਤੀ ਸਰੂਪ ਲਈ ਇਹ ਮੂਵ ਬੈਕ ਟੂ ਜ਼ੀਰੋ ਨਹੀਂ ਸੀ, ਉਹ ਕਹਿੰਦੇ ਨੇ ਇਹ ਅਪਗ੍ਰੇਡ ਸੀ।
ਕੈਲਗਰੀ ਲਈ ਇੱਕੋ ਇੱਕ ਸਭ ਤੋਂ ਵੱਡੀ ਗੱਲ ਹੈ ਜੀ ਕਿ ਜਿਹੜਾ ਕੋਈ ਨਿਊ ਕਮਰ ਆਉਂਦਾ ਕੈਲਗਰੀ ਉਹਨੂੰ ਬਾਹਾਂ ਖੋਲ੍ਹ ਕੇ ਉਹਨੂੰ ਵੈਲਕਮ ਕਰਦੀ ਹੈ। ਹਰ ਕਿਸੇ ਨਵੇਂ ਬੰਦੇ ਨੂੰ ਆਉਂਦੇ ਨੂੰ ਪੈਰਾਂ 'ਤੇ ਖੜ੍ਹਾ ਕਰਨ ਵਾਸਤੇ ਕੈਲਗਰੀ ਪੂਰਾ ਜ਼ੋਰ ਲਾ ਦਿੰਦੀ। ਇਹ ਮੇਰੇ ਲਈ ਅਪਗ੍ਰੇਡ ਸੀ। ਬਹੁਤ ਸਾਰੀ ਦੁਨੀਆ ਬੈਕ ਟੂ ਜ਼ੀਰੋ ਹੁੰਦੀ ਹੈ, ਮੇਰੇ ਲਈ ਇੱਕ ਗ੍ਰੇਡ ਉੱਪਰੋਂ ਸਟਾਰਟ ਹੋਇਆ।
ਸ਼ਾਂਤੀ ਮਕੈਨੀਕਲ ਇੰਜੀਨੀਅਰ ਸਨ, MBA ਲਈ ਆਏ, ਪਰ ਲਾਈਫ ਉਹਨਾਂ ਨੂੰ ਟ੍ਰੇਡ ਵੱਲ ਲੈ ਗਈ। ਫਲੋਰਿੰਗ ਦਾ ਕੰਮ, ਉਹ ਕਹਿੰਦੇ ਨੇ ਕੈਨੇਡਾ ਨੇ ਆਪਸ਼ਨਸ ਦਿੱਤੀਆਂ। ਇੰਜੀਨੀਅਰ ਹੋ ਕੇ ਟ੍ਰੇਡ ਵਿੱਚ ਗਏ ਅਤੇ ਉੱਥੇ ਵੀ ਗਰੋਥ ਹੋਈ। ਉਹਨਾਂ ਲਈ ਖੁਸ਼ਹਾਲੀ ਸਿਰਫ ਪੈਸਾ ਨਹੀਂ, ਡਿਗਨਿਟੀ ਹੈ, ਰੈਪੂਟੇਸ਼ਨ ਹੈ, ਇਹ ਫੀਲਿੰਗ ਕਿ ਬੰਦੇ ਦੇ ਬੋਲਾਂ 'ਤੇ ਲੋਕ ਟਰੱਸਟ ਕਰਦੇ ਨੇ।
ਅਸੀਂ ਇਹ ਸੋਚ ਕੇ ਆਏ ਸੀ ਕਿ ਸਾਡਾ ਫਿਊਚਰ ਜਿਹੜਾ ਉੱਥੇ ਬੜਾ ਬ੍ਰਾਈਟ ਹੋਣਾ, ਬਟ ਉਹ ਫਿਊਚਰ ਬ੍ਰਾਈਟ ਕਿਸੇ ਨੇ ਨਹੀਂ ਬਣਾਉਣਾ, ਤੁਸੀਂ ਆਪ ਬਣਾਉਣਾ। ਕੈਨੇਡਾ ਨੇ ਉਹ ਸਾਨੂੰ ਰਸਤੇ ਦਿੱਤੇ, ਸਾਨੂੰ ਗਾਈਡੈਂਸ ਮਿਲੀ, ਇੱਥੇ ਆ ਕੇ ਦਿਮਾਗ ਖੁੱਲ੍ਹ ਗਿਆ। ਇੱਥੇ
ਕੈਨੇਡਾ ਦੀ ਪੰਜਾਬੀ ਕਹਾਣੀ ਸਿਰਫ ਸਰੀ, ਕੈਲਗਰੀ, ਐਡਮਿੰਟਨ ਜਾਂ ਵਿਨੀਪੈਗ ਦੀ ਨਹੀਂ, ਕਈ ਵਾਰ ਘਰ ਕਿਟੀਮੈਟ ਵਰਗੇ ਛੋਟੇ ਜਿਹੇ ਇੰਡਸਟਰੀਅਲ ਟਾਊਨ ਵਿੱਚ ਵੀ ਬਣਦਾ ਹੈ, ਜਿੱਥੇ ਪਹਿਲਾਂ ਵੈਦਰ ਮਿਲਦਾ ਹੈ, ਫਿਰ ਕੰਮ ਮਿਲਦਾ ਹੈ, ਫਿਰ ਲੋਕਲ ਲੋਕ ਮਿਲਦੇ ਨੇ, ਅਤੇ ਹੌਲੀ ਹੌਲੀ ਟਾਊਨ ਆਪਣਾ ਆਪਣਾ ਲੱਗਣ ਲੱਗ ਪੈਂਦਾ ਹੈ।
ਕਿਟੀਮੈਟ ਛੋਟਾ ਜਿਹਾ ਟਾਊਨ ਹੈ, ਇੰਡਸਟਰੀਅਲ ਟਾਊਨ ਹੈਗਾ। ਇਨੀਸ਼ਲੀ ਇਟ ਵਾਜ਼ ਪਲਾਨ ਇੰਨਾ ਹੀ ਸੀਗਾ ਵੀ 6 ਮੰਥ ਲਈ ਇੱਥੇ ਮੂਵ ਹੋਣਾ, ਬਟ ਹੌਲੀ ਹੌਲੀ ਜਿੱਦਾਂ ਇੱਥੇ ਕੰਮ ਕੀਤਾ, ਸਿੱਖਣਾ ਸ਼ੁਰੂ ਕੀਤਾ, ਤੋ ਹੁਣ 12 ਸਾਲ ਹੋ ਗਏ ਅਤੇ ਹੁਣ ਲੱਗੇ ਹੋਏ ਹਾਂ ਜੀ।
ਚਰਨਜੀਤ ਸਿੰਘ ਲਈ ਪਹਿਲਾ ਚੈਲੰਜ ਲੈਂਗੁਏਜ ਵੀ ਸੀ, ਟੈਕਨੀਕਲ ਕਮਿਊਨੀਕੇਸ਼ਨ ਵੀ ਅਤੇ ਵੈਦਰ ਵੀ। ਵੈਨਕੂਵਰ ਤੋਂ ਨੌਰਥ ਕੋਸਟ BC ਦੀ ਵਿੰਟਰ ਵੱਖਰੀ ਹੁੰਦੀ ਹੈ। ਇੱਕ ਸਾਲ ਸਨੋ ਸਟੋਰਮ ਨੇ ਟਾਊਨ ਰੋਕ ਦਿੱਤਾ, ਪਾਵਰ ਚਲੀ ਗਈ, ਫੂਡ ਵੀ ਨਹੀਂ ਸੀ।
ਜਿਹੜੇ ਈਅਰ ਮੈਂ ਆਇਆ ਉਸ ਸਾਲ ਸਾਡੇ ਇੱਥੇ ਸਨੋ ਸਟੋਰਮ ਆਇਆ, ਬਹੁਤ ਜ਼ਿਆਦਾ ਵੱਡਾ, ਓਵਰਨਾਈਟ 6 ਫੀਟ ਸਨੋ ਇੱਥੇ ਸਾਨੂੰ ਸਾਡੇ ਪਈ, ਪਾਵਰ ਆਊਟੇਜ ਹੋਏ, ਫੂਡ ਤੋਂ ਬਿਨਾਂ ਸੀਗੇ ਇੱਕ ਦਿਨ, ਕਿਉਂਕਿ ਪਤਾ ਹੀ ਨਹੀਂ ਸੀ ਕਿੱਥੇ ਜਾਣਾ ਹੈਗਾ। ਫਿਰ ਇੱਥੇ ਇੱਕ ਛੋਟੇ ਜਿਹੇ ਆਪਣੇ ਗੁਰੂ ਘਰ ਹੈਗੇ, ਫਿਰ ਅਸੀਂ ਉੱਥੇ ਪਹੁੰਚੇ ਆਲਮੋਸਟ ਤੁਰ ਕੇ 3-4 ਕਿਲੋਮੀਟਰ, ਇੱਕ ਡੇਢ ਦਿਨ ਤੋਂ ਬਾਅਦ ਜਾ ਕੇ ਪਸਾਦਾ ਖਾਂਦਾ ਜੀ।
ਉਹ ਸਨੋ ਸਟੋਰਮ ਚਰਨਜੀਤ ਲਈ ਸਿਰਫ ਵੈਦਰ ਦਾ ਚੈਲੰਜ ਨਹੀਂ ਸੀ, ਇਹ ਉਹ ਪਲ ਸੀ ਜਿੱਥੇ ਉਸਨੂੰ ਪਤਾ ਲੱਗਿਆ ਇਸ ਛੋਟੇ ਜਿਹੇ ਟਾਊਨ ਵਿੱਚ ਵੀ ਸਹਾਰਾ ਹੈ, ਗੁਰੂ ਘਰ ਹੈ, ਲੋਕ ਨੇ, ਅਤੇ ਹੌਲੀ ਹੌਲੀ ਇਹੀ ਸਹਾਰਾ ਕਿਟੀਮੈਟ ਨੂੰ ਘਰ ਬਣਾ ਦਿੰਦਾ ਹੈ।
ਹੌਲੀ ਹੌਲੀ ਜਿੱਦਾਂ ਹੁਣ ਤੁਸੀਂ ਕਲਚਰ ਦੇ ਵਿੱਚ ਘੁਲਣ ਮਿਲਣ ਲੱਗ ਗਏ, ਤੁਹਾਡੇ ਰਿਲੇਸ਼ਨਸ਼ਿਪਸ ਬਣਨ ਲੱਗ ਗਏ ਲੋਕਲ, ਤੋਂ ਇਟ ਬਿਕਮਸ ਅ ਪਾਰਟ ਆਫ ਲਾਈਫ।
ਚਰਨਜੀਤ ਦੀ ਤਰੱਕੀ ਵੀ ਉੱਥੇ ਹੀ ਹੋਈ, ਇਲੈਕਟ੍ਰੀਕਲ ਟੈਕ ਤੋਂ ਸੁਪਰਵਾਈਜ਼ਰ, ਫਿਰ ਸੁਪਰਡੈਂਟੈਂਟ, ਫਿਰ ਐਸਟ ਮੈਨੇਜਮੈਂਟ। ਉਸ ਛੋਟੇ ਟਾਊਨ ਨੇ ਉਸਨੂੰ ਸਿਰਫ ਜੌਬ ਨਹੀਂ ਦਿੱਤੀ, ਉਹ ਜਗ੍ਹਾ ਦਿੱਤੀ ਜਿੱਥੇ ਉਹ ਪੈਰ ਜਮਾ ਸਕਿਆ। ਐਡਮਿੰਟਨ ਦੀਆਂ ਆਵਾਜ਼ਾਂ ਵਿੱਚ ਕਹਾਣੀ ਇੱਕ ਹੋਰ ਪੜਾਅ 'ਤੇ ਆ ਜਾਂਦੀ ਹੈ। ਪਹਿਲਾ ਸਵਾਲ ਹੁੰਦਾ, ਮੈਂ ਸੈਟਲ ਕਿਵੇਂ ਹੋਵਾਂ? ਫਿਰ ਹੌਲੀ ਹੌਲੀ ਸਵਾਲ ਬਦਲਦਾ, ਹੁਣ ਮੈਂ ਇਸ ਕਮਿਊਨਿਟੀ ਲਈ ਕੀ ਕਰ ਸਕਦਾ ਹਾਂ?
ਕੈਨੇਡਾ ਨੂੰ ਆਪਣਾ ਘਰ ਸਮਝਣ ਵਿੱਚ ਸਮਾਂ ਲੱਗਦਾ ਹੈ। ਜਦੋਂ ਤੁਸੀਂ ਪੜ੍ਹਾਈ ਵਿੱਚ ਜਾਂ ਨੌਕਰੀ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਤੁਹਾਡੀ ਸੋਚ ਬਦਲਣ ਲੱਗ ਜਾਂਦੀ ਹੈ। ਸਵਾਲ ਇਹ ਨਹੀਂ ਕਿ ਕੈਨੇਡਾ ਨੇ ਸਾਡੇ ਲਈ ਕੀ ਕੀਤਾ, ਪਰ ਅਸੀਂ ਕੈਨੇਡਾ ਲਈ ਕੀ ਕਰ ਸਕਦੇ ਹਾਂ।
ਗੁਰਦੀਪ ਕੌਰ ਵੀ ਐਡਮਿੰਟਨ 23 ਸਾਲ ਪਹਿਲਾਂ ਜਦੋਂ ਆਈ, ਪੰਜਾਬੀ ਕੁੜੀ ਲਈ ਫੈਮਲੀ ਛੱਡ ਕੇ ਆਉਣਾ ਈਜ਼ੀ ਨਹੀਂ ਸੀ, ਪਰ ਕੰਮ 'ਤੇ ਰਿਸਪੈਕਟ ਮਿਲੀ, ਫਰੈਂਡਸ ਬਣੇ, ਕੌਨਫੀਡੈਂਸ ਵਧਿਆ ਅਤੇ ਇੱਕ ਦਿਨ ਕੈਨੇਡਾ ਸੱਚਮੁੱਚ ਘਰ ਲੱਗਣ ਲੱਗਿਆ ਜਦੋਂ ਫੈਮਲੀ ਨੇੜੇ ਆ ਗਈ।
ਮੇਰਾ ਨਾਮ ਹੈ ਗੁਰਦੀਪ ਕੌਰ, ਸੋਸ਼ਲ ਮੀਡੀਆ 'ਤੇ ਤੁਸੀਂ ਮੈਨੂੰ ਜਾਣਦੇ ਹੋ ਗੁਰਕੌਰ ਦੇ ਨਾਮ ਤੋਂ। ਮੈਂ ਪਿਛਲੇ 23 ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੀ ਹਾਂ ਅਤੇ ਕੈਨੇਡਾ ਨੇ, ਜਦੋਂ ਮੈਂ ਕੈਨੇਡਾ ਦੇ ਵਿੱਚ ਆਈ ਸੀ, ਸਭ ਕੁਛ ਇੰਨਾ ਈਜ਼ੀ ਨਹੀਂ ਸੀਗਾ, ਚੈਲੇਂਜਿੰਗ ਵੀ ਸੀਗਾ ਮੇਰੇ ਲਈ, ਥੋੜ੍ਹਾ ਸਟਰਗਲ ਵਾਲਾ ਵੀ ਸੀ, ਕਿਉਂਕਿ ਇੱਕ ਪੰਜਾਬੀ ਕੁੜੀ, ਉਹ ਵੀ ਅੱਜ ਤੋਂ 23 ਸਾਲ ਪਹਿਲਾਂ, ਉਹ ਮਾਹੌਲ ਦੇ ਵਿੱਚ ਜਦੋਂ ਮੈਂ ਆਉਂਦੇ ਆਪਾਂ ਟੱਬਰ ਨੂੰ, ਆਪਣੀ ਫੈਮਿਲੀ ਨੂੰ ਛੱਡ ਕੇ, ਥੋੜ੍ਹਾ ਹਾਰਡ ਹੋ ਜਾਂਦਾ। ਬਟ ਜਦੋਂ ਮੈਂ ਆਪਣਾ ਇੱਥੇ ਹੋਰ ਲੋਕਾਂ ਨੂੰ ਮਿਲੀ, ਹੋਰ ਕਮਿਊਨਿਟੀਜ਼ ਨੂੰ ਮਿਲੀ, ਫਰੈਂਡਸ ਬਣੇ ਮੇਰੇ, ਕੰਮ ਦੇ ਉੱਪਰ ਜੋ ਰਿਸਪੈਕਟ ਮਿਲੀ, ਜੋ ਮੈਨੂੰ ਇੱਥੇ ਲਾਈਫ ਸਟਾਈਲ ਮਿਲਿਆ, ਸੱਚਾ ਬਲੈਸਿੰਗ ਸੀਗੀ ਮੇਰੇ ਲਈ। ਅਤੇ ਜਿਹੜੀ ਇੱਥੇ ਬਾਅਦ ਦੇ ਵਿੱਚ ਸਟੇਬਿਲਿਟੀ ਜਿਹੜੀ ਮੈਂ ਕਹਾਂ, ਜਾਂ ਕੌਨਫੀਡੈਂਸ ਮੇਰਾ ਵਧਿਆ, ਮੈਨੂੰ ਮੀਨਿੰਗਫੁੱਲ ਜਿਹੜੇ ਓਪਰਚੁਨਿਟੀਜ਼ ਮਿਲੀਆਂ, ਰਿਲੇਸ਼ਨਸ਼ਿਪ ਮਿਲੇ, ਬਾਕੀ ਮੈਂ ਗਰੋ ਵੀ ਕੀਤਾ ਪਰਸਨਲੀ ਅਤੇ ਪ੍ਰੋਫੈਸ਼ਨਲੀ, ਅਤੇ ਮੈਂ ਅੱਜ ਇੱਥੇ ਫੀਲ ਕਰਦੀ ਹਾਂ ਸਟੇਬਲ, ਆਪਣੇ ਆਪ ਨੂੰ ਸਿਕਿਓਰ ਅਤੇ ਗ੍ਰੇਟਫੁੱਲ। ਮੈਂ ਕੈਨੇਡਾ ਨੂੰ ਆਪਣਾ ਘਰ ਮੰਨਦੀ ਹਾਂ। ਜ਼ਿਆਦਾ ਮੈਂ ਘਰ ਇਹਨੂੰ ਆਪਣਾ ਮੰਨਣਾ ਕਦੋਂ ਸ਼ੁਰੂ ਕੀਤਾ ਸੀ? ਜਦੋਂ ਮੇਰੇ ਭੈਣ ਭਰਾ, ਮੇਰੇ ਪੇਰੈਂਟਸ ਇੱਥੇ ਮੇਰੇ ਕੋਲ ਆ ਗਏ ਸੀ। ਕੈਨੇਡਾ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਵੀ ਮੈਂ ਆਪਣੇ ਭੈਣ ਭਰਾਵਾਂ ਨੂੰ ਅਤੇ ਆਪਣੇ ਜਿਹੜੀ ਫੈਮਿਲੀ ਹੈਗੀ ਉਹਨੂੰ ਇੱਥੇ ਮੰਗਾ ਸਕਾਂ, ਉਹਨਾਂ ਨੂੰ ਬੈਟਰ ਲਾਈਫ ਦੇ ਸਕਾਂ। ਕੈਨੇਡਾ ਮੇਰਾ ਘਰ ਹੈ ਕਿਉਂਕਿ ਇੱਥੇ ਮੇਰੇ ਜਿਹੜੇ ਹੈਗੇ ਆ, ਦੋ ਸੋਹਣੇ ਸੋਹਣੇ ਬੱਚੇ ਇੱਥੇ ਹੀ ਬੋਰਨ ਹੋਏ ਆ, ਇੱਥੇ ਹੀ ਜੰਮੇ ਆ, ਇੱਥੇ ਹੀ ਪੜ੍ਹ ਰਹੇ ਨੇ।
ਜੋਤੀ ਐਡਮਿੰਟਨ ਵਿੱਚ ਅਰਲੀ ਚਾਈਲਡਹੁੱਡ ਐਜੂਕੇਸ਼ਨ ਨਾਲ ਜੁੜੀ ਹੋਈ ਹੈ। ਉਹਨਾਂ ਲਈ ਖੁਸ਼ਹਾਲੀ ਦਾ ਮਤਲਬ ਸਿਰਫ ਸੈਲਰੀ ਨਹੀਂ, ਡੇ ਕੇਅਰ ਦੇ ਬੱਚੇ, ਪੇਰੈਂਟਸ ਦਾ ਟਰੱਸਟ, ਇੰਪਲੋਇਰ ਦੀ ਐਪਰੀਸੀਏਸ਼ਨ, ਇਹ ਵੀ ਇੱਕ ਅਰਨਿੰਗ ਹੈ।
ਮੇਰੇ ਲਈ ਪ੍ਰੋਗਰੈਸ ਸਿਰਫ ਜੌਬ ਜਾਂ ਸੈਲਰੀ ਨਹੀਂ ਹੈ, ਪੇਰੈਂਟਸ ਕਾ ਟਰੱਸਟ, ਉਨਕਾ ਪੋਜ਼ਿਟਿਵ ਫੀਡਬੈਕ ਔਰ ਬੱਚੋਂ ਕਾ ਪਿਆਰ, ਮੇਰੇ ਲਈ ਇਹ ਮੇਰੀ ਸਭਸੇ ਬੜੀ ਅਰਨਿੰਗ ਹੈ। ਮੇਰੇ ਲਈ ਪ੍ਰੋਸਪੈਰਿਟੀ ਸਿਰਫ ਪੈਸਾ ਨਹੀਂ ਹੈ, ਸਟੇਬਿਲਿਟੀ, ਡਿਗਨਿਟੀ, ਫੈਮਿਲੀ ਕੀ ਵੈਲਬੀਂਗ ਔਰ ਪੀਸ ਆਫ ਮਾਇੰਡ ਉਤਨੀ ਹੀ ਇੰਪੋਰਟੈਂਟ ਹੈ।
ਕੈਨੇਡਾ ਡੇ ਜੋਤੀ ਲਈ ਫੈਮਿਲੀ ਟਾਈਮ ਵੀ ਹੈ ਅਤੇ ਡੇ ਕੇਅਰ ਵਿੱਚ ਬੱਚਿਆਂ ਨਾਲ ਇੱਕ ਛੋਟਾ ਜਿਹਾ ਸੈਲੀਬ੍ਰੇਸ਼ਨ ਵੀ ਹੈ।
ਹਮ ਕੈਨੇਡਾ ਕੇ ਫਲੈਗਸ ਬਣਾਤੇ ਹੈ, ਮੇਪਲ ਲੀਫ ਕਰਾਫਟ ਕਰਤੇ ਹੈ, ਬੱਚੇ ਰੈੱਡ ਟੀ ਸ਼ਰਟ ਔਰ ਕੈਨੇਡਾ ਥੀਮਡ ਆਊਟਫਿਟ ਪਹਿਨ ਕਰ ਆਤੇ, ਜਿਸੇ ਪੂਰਾ ਮਾਹੌਲ ਨਾ ਇੱਕ ਫੈਸਟਿਵ ਜੈਸਾ ਲੱਗਦਾ ਹੈ।
ਗੁਰਸੇਵਕ ਸਿੰਘ ਦੀ ਐਡਮਿੰਟਨ ਕਹਾਣੀ ਕਲਚਰ ਨਾਲ ਜੁੜੀ ਹੈ। ਪੰਜਾਬੀ ਫੋਕ ਡਾਂਸ ਅਕੈਡਮੀ, ਭੰਗੜਾ ਟੀਮਸ, ਸਟੂਡੈਂਟਸ, ਫੈਮਿਲੀ ਸਪੋਰਟ, ਕਮਿਊਨਿਟੀ ਸਪੋਰਟ, ਪਹਿਲਾਂ ਕੰਸਟਰਕਸ਼ਨ, ਨਾਲ ਨਾਲ ਭੰਗੜਾ, ਫਿਰ ਹੌਲੀ ਹੌਲੀ ਉਹੀ ਕੰਮ ਲਾਈਫ ਦਾ ਸੈਂਟਰ ਬਣ ਗਿਆ।
ਸੋ ਮੈਂ ਵੀ ਜਿਵੇਂ ਆਮ ਇੱਕ ਪਰਸਨ ਸੈਟਲ ਹੁੰਦਾ, ਉਵੇਂ ਹੀ ਪਹਿਲਾਂ ਆ ਕੇ ਕੰਸਟਰਕਸ਼ਨ ਦੇ ਫੀਲਡ 'ਚ ਕੰਮ ਕੀਤਾ, ਫਿਰ ਹੌਲੀ ਹੌਲੀ ਨਾਲ ਨਾਲ ਭੰਗੜੇ ਦਾ ਕੰਮ ਕਰੀ ਗਏ। ਸੋ ਹੁਣ ਰੱਬ ਦੀ ਕਿਰਪਾ, ਬਹੁਤ ਵਧੀਆ ਜਿਹੜਾ ਡਾਂਸ ਸਕੂਲ ਬਹੁਤ ਵਧੀਆ ਚੱਲਦਾ, ਪਲੱਸ ਪੰਜਾਬੀ ਕਮਿਊਨਿਟੀ ਵੱਲੋਂ ਬੜਾ ਪਿਆਰ ਜਿਹੜਾ ਉਹ ਮਿਲਦਾ ਹੈ ਨਾ।
ਐਡਮਿੰਟਨ ਵਿੱਚ ਘਰ ਸਿਰਫ ਆਪਣਾ ਐਡਰੈਸ ਨਹੀਂ ਰਹਿੰਦਾ, ਘਰ ਉਹ ਵੀ ਹੁੰਦਾ ਹੈ ਜਿੱਥੇ ਬੱਚੇ ਪੜ੍ਹਦੇ ਨੇ, ਸਟੂਡੈਂਟਸ ਡਾਂਸ ਸਿੱਖਦੇ ਨੇ, ਡੇ ਕੇਅਰ ਦੇ ਬੱਚੇ ਟੀਚਰ ਨੂੰ ਯਾਦ ਕਰਦੇ ਨੇ, ਤੇ ਸੈਟਲਡ ਲੋਕ ਸੋਚਦੇ ਨੇ ਹੁਣ ਕਿਸੇ ਹੋਰ ਦਾ ਰਸਤਾ ਕਿਵੇਂ ਸੌਖਾ ਕਰੀਏ। ਵਿਨੀਪੈਗ ਲਈ ਅਸੀਂ ਇੱਕ ਆਵਾਜ਼ ਰੱਖ ਰਹੇ ਹਾਂ, ਦੀਪਕ। ਉਹਨਾਂ ਦੀ ਕਹਾਣੀ ਪੂਰੀ ਤਰ੍ਹਾਂ ਸੈਟਲਡ ਨਹੀਂ। ਇਹ ਉਸ ਪੜਾਅ ਦੀ ਕਹਾਣੀ ਹੈ ਜਿੱਥੇ ਫੈਮਿਲੀ ਆ ਗਈ, ਪੀਆਰ ਹੋ ਗਈ, ਪਰ ਐਡਜਸਟਮੈਂਟ ਹਲੇ ਚੱਲ ਰਹੀ ਹੈ।
ਮੈਂ ਕੈਨੇਡਾ ਲੈਂਡ ਹੋਇਆ 2023 ਅਪ੍ਰੈਲ ਦੇ ਵਿੱਚ, ਅਤੇ ਡਾਇਰੈਕਟਲੀ ਮੈਂ ਵਿਨੀਪੈਗ ਹੀ ਆਇਆ। ਵਿਨੀਪੈਗ ਵਾਜ਼ ਨੋਟ ਆਰ ਪ੍ਰੈਫਰੈਂਸ। ਸਿਰਫ ਇੱਕ ਚੀਜ਼ ਸੀ ਕਿ ਇੱਧਰ ਜਿਹੜਾ ਪੀ ਆਰ ਦੀ ਸਹੂਲਤ ਥੋੜ੍ਹੀ ਫਾਸਟ ਲੱਗੀ ਸਾਨੂੰ। ਇਵੈਂਚੁਅਲੀ ਸਾਨੂੰ ਲੱਗਿਆ ਕਿ ਇੱਕ ਅੱਛੀ ਜਗ੍ਹਾ ਹੈ, ਇੱਧਰ ਲੋਕ ਮਿਲਨਸਾਰ ਹੈ, ਅਤੇ ਹੁਣ ਸ਼ਾਇਦ ਅਸੀਂ ਇੱਧਰ ਦੇ ਹੋ ਕੇ ਰਹਿ ਗਏ।
ਦੀਪਕ ਪਿੱਛੇ ਆਪਣਾ ਬਿਜ਼ਨਸ, ਆਪਣਾ ਘਰ, ਆਪਣੀ ਸੌਖ ਛੱਡ ਕੇ ਆਏ। ਉਹ ਕਹਿੰਦੇ ਨੇ ਇੰਡੀਆ ਵਿੱਚ ਹਰ ਕੰਮ ਕਰਨ ਲਈ ਬੰਦਾ ਮਿਲ ਜਾਂਦਾ ਸੀ, ਕੈਨੇਡਾ ਵਿੱਚ ਹਰ ਕੰਮ ਆਪ ਕਰਨਾ ਪੈਂਦਾ ਹੈ।
ਘਰ 'ਚ ਤਿੰਨ ਤਿੰਨ ਚਾਰ ਚਾਰ ਨੌਕਰ, ਕਦੀ ਆਪਣੇ ਆਪ ਗਲਾਸ ਚੁੱਕ ਕੇ ਨਹੀਂ ਰੱਖਿਆ, ਅਤੇ ਸਭ ਤੋਂ ਚੁਣੌਤੀ ਇਹ ਲੱਗੀ ਕਿ ਇੱਧਰ ਕੀ ਆਪਣਾ ਸਾਰੇ ਕੰਮ ਆਪ ਕਰਨੇ ਪੈਂਦੇ।
ਪਰ ਦੀਪਕ ਦੀ ਕਹਾਣੀ ਵਿੱਚ ਇੱਕ ਔਖਾ ਸਮਾਂ ਵੀ ਹੈ। ਉਹਨਾਂ ਦੀ ਵਾਈਫ ਨੂੰ ਮੈਡੀਕਲ ਪ੍ਰੋਬਲਮ ਆਈ, ਹੌਸਪੀਟਲ ਐਕਸਪੀਰੀਅੰਸ ਨੇ ਉਹਨਾਂ ਨੂੰ ਹਿਲਾ ਦਿੱਤਾ। ਇਹ ਗੱਲ ਇਸ ਲਈ ਜ਼ਰੂਰੀ ਹੈ ਕਿਉਂਕਿ ਕੈਨੇਡਾ ਘਰ ਹੈ ਪਰ ਪਰਫੈਕਟ ਨਹੀਂ।
ਇੱਧਰ ਦਾ ਮੈਡੀਕਲ ਸਿਸਟਮ ਦੇਖ ਕੇ ਸਾਨੂੰ ਬਹੁਤ ਬੁਰਾ ਲੱਗਿਆ, ਲਾਈਕ ਕੀ ਫਾਇਦਾ ਸੀ, ਸਭ ਕੁਝ ਛੇੜ ਕੇ ਆਇਆ, ਫਿਰ ਇੱਕ ਤਰ੍ਹਾਂ ਮੂਡ ਬਣ ਜਾਂਦਾ ਕਿ ਕਿਉਂ ਨਾ ਵਾਪਸ ਚਲ ਜਾਈਏ।
ਇਹੋ ਜਿਹੇ ਪਲ ਕੈਨੇਡਾ ਦੀ ਕਹਾਣੀ ਵਿੱਚ ਇਮਾਨਦਾਰੀ ਰੱਖਦੇ ਨੇ। ਸਿਰਫ ਮਿਹਨਤ ਕਰੋ ਤੇ ਸਾਰਾ ਕੁਝ ਹੱਲ ਹੋ ਜਾਂਦਾ। ਇਹ ਸਾਡੀ ਕਹਾਣੀ ਨਹੀਂ, ਅਸਲੀ ਗੱਲ ਇਹ ਹੈ ਕਿ ਔਖਾ ਪੜਾਅ ਸੱਚਮੁੱਚ ਹੁੰਦਾ ਹੈ। ਕਦੇ ਸਿਸਟਮ ਥਕਾ ਦਿੰਦਾ ਹੈ, ਕਦੇ ਫਾਈਲ ਰੁਕ ਜਾਂਦੀ, ਕਦੇ ਹੌਸਪੀਟਲ ਵੇਟ ਹੁੰਦੀ, ਪਰ ਕਈ ਫੈਮਲੀਜ਼ ਫਿਰ ਵੀ ਰੁਕਦੀਆਂ ਨੇ, ਐਡਜਸਟ ਕਰਦੀਆਂ ਨੇ ਅਤੇ ਕਹਿੰਦੀਆਂ ਨੇ ਜੇ ਇੱਥੇ ਆਏ ਹਾਂ ਤਾਂ ਕੈਨੇਡਾ ਨੂੰ ਪੂਰੇ ਦਿਲ ਨਾਲ ਅਪਣਾਈਏ।
ਜਦ ਤੱਕ ਅਸੀਂ ਇਹਨੂੰ ਆਪਣਾ ਨਹੀਂ ਮੰਨਾਂਗੇ ਨਾ, ਦੇਸ਼ ਨੂੰ ਆਪਣਾ ਨਹੀਂ ਮੰਨਾਂਗੇ, ਦੇਸ਼ ਸਾਨੂੰ ਕੁਛ ਨਹੀਂ ਦੇਵੇਗਾ। ਦੋ ਕਿਸ਼ਤੀਆਂ 'ਚ ਪੈਰ ਰੱਖ ਕੇ ਚੱਲਣ ਦਾ ਕੋਈ ਫਾਇਦਾ ਨਹੀਂ ਹੈ।
ਦੀਪਕ ਦੇ ਮਨ ਵਿੱਚ ਪਹਿਲਾਂ ਇੱਕ ਅਨਸਰਟਨਟੀ ਸੀ, ਪੀ ਆਰ ਹੋਏਗੀ ਜਾਂ ਨਹੀਂ, ਇੱਥੇ ਰਹਿ ਪਾਵਾਂਗੇ ਜਾਂ ਨਹੀਂ। ਪਰ ਜਦੋਂ ਪੀ ਆਰ ਆਈ ਤਾਂ ਉਸਨੂੰ ਅਤੇ ਉਸਦੀ ਫੈਮਿਲੀ ਨੂੰ ਲੱਗਿਆ ਕਿ ਹੁਣ ਇੱਥੇ ਲਾਈਫ ਬਣ ਸਕਦੀ ਹੈ, ਹੁਣ ਬੱਚਿਆਂ ਦਾ ਫਿਊਚਰ ਇੱਥੇ ਸੋਚਿਆ ਜਾ ਸਕਦਾ ਹੈ। ਉਦੋਂ ਵਿਨੀਪੈਗ ਸਿਰਫ ਰਹਿਣ ਵਾਲੀ ਜਗ੍ਹਾ ਨਹੀਂ ਰਹੀ, ਘਰ ਬਣਨਾ ਸ਼ੁਰੂ ਹੋ ਗਿਆ। ਹੁਣ ਉਸ ਸ਼ਬਦ ਵੱਲ ਵਾਪਸ ਆਈਏ ਜਿਸ ਨਾਲ ਇਹ ਕਹਾਣੀ ਸ਼ੁਰੂ ਹੋਈ ਸੀ, ਸੈਲੀਬ੍ਰੇਸ਼ਨ। ਕਿਸੇ ਲਈ ਕੈਨੇਡਾ ਡੇ ਇੱਕ ਪਰੇਡ ਹੈ, ਕਿਸੇ ਲਈ ਸਕੂਲ ਵਿੱਚ ਬੱਚਿਆਂ ਵੱਲੋਂ ਬਣਾਇਆ ਕੈਨੇਡਾ ਡੇ ਦਾ ਫਲੈਗ, ਕਿਸੇ ਲਈ ਲੌਂਗ ਵੀਕਐਂਡ ਦੀ ਕੈਂਪਿੰਗ, ਕਿਸੇ ਲਈ ਕੈਨੇਡਾ ਡੇ ਵਾਲੇ ਦਿਨ ਦੀ ਵੇਅਰ ਹਾਊਸ ਦੀ ਸ਼ਿਫਟ, ਕਿਸੇ ਲਈ ਪੀ ਆਰ ਤੋਂ ਬਾਅਦ ਫੈਮਿਲੀ ਨਾਲ ਪਹਿਲੀ ਵਾਰੀ ਫਾਇਰਵਰਕਸ। ਪਰ ਇਹਨਾਂ ਸਾਰੀਆਂ ਕਹਾਣੀਆਂ ਵਿੱਚ ਇੱਕ ਗੱਲ ਸਾਂਝੀ ਹੈ, ਇਹ ਜਸ਼ਨ ਈਜ਼ੀ ਲਾਈਫ ਦਾ ਨਹੀਂ, ਮਿਹਨਤ ਨਾਲ ਬਣਾਈ ਹੋਈ ਲਾਈਫ ਦਾ ਹੈ।
ਮੈਂ ਸੱਚੀ ਦੱਸੀ, ਕੈਨੇਡਾ ਡੇ ਵਾਲੇ ਦਿਨ ਸ਼ਿਫਟ 'ਤੇ ਹੁੰਦੀ ਆ ਐਂਡ ਮੈਂ 7 ਦਿਨ ਕੰਮ ਕਰਦੀ ਹਾਂ। ਹਰ ਬੰਦਾ ਆਪਣੇ ਤਰੀਕੇ ਨਾਲ ਕੈਨੇਡਾ ਡੇ ਮਨਾਉਂਦਾ, ਮੇਰਾ ਫਲਸਫਾ ਇਹੀ ਹੈ ਕਿ ਮਿਹਨਤ ਕਰਦੇ ਰਹੋ।
ਯਾਰ ਦੋਸਤ ਆ ਗਏ ਅਤੇ ਕੈਂਪਿੰਗ ਅਤੇ ਜੇ ਨਹੀਂ ਆ ਅਤੇ ਆਰਾਮ ਕਰਨ ਦਾ ਬਹੁਤ ਮਜ਼ਾ ਆਉਂਦਾ।
ਹਮ ਕੈਨੇਡਾ ਕੇ ਫਲੈਗਸ ਬਣਾਤੇ ਹੈ, ਮੇਪਲ ਲੀਫ ਕਰਾਫਟ ਕਰਤੇ ਹੈ, ਗ੍ਰੀਟਿੰਗ ਕਾਰਡਸ ਤਿਆਰ ਕਰਤੇ ਹੈ, ਬੱਚੇ ਰੈੱਡ ਟੀ ਸ਼ਰਟ ਔਰ ਕੈਨੇਡਾ ਥੀਮਡ ਆਊਟਫਿਟ ਪਹਿਨ ਕਰ ਆਤੇ।
ਇਹ ਪਹਿਲਾ ਕੈਨੇਡਾ ਡੇ ਹੈ ਜੇ ਸਾਡੀ ਪੀ ਆਰ ਤੋਂ ਬਾਅਦ ਆਇਆ। ਪਹਿਲੇ ਤਾਂ ਅਸੀਂ ਵਰਕ ਕਰਦੇ ਸੀ ਤਾਂ ਸਾਨੂੰ ਇਹ ਹੁੰਦਾ ਸੀ ਕਿ ਸਾਡੀ ਸ਼ਿਫਟ ਲੱਗ ਜਾਏ ਤਾਂ ਡਬਲ ਪੇ ਮਿਲ ਜਾਏਗੀ। ਹੁਣ ਇਸ ਵਾਰੀ ਸੋਚਿਆ ਕਿ ਕੈਨੇਡਾ 'ਚ ਬੱਚਿਆਂ ਨਾਲ ਲੈ ਕੇ ਫੈਮਿਲੀ ਨਾਲ ਲੈ ਕੇ ਪੂਰਾ ਇੰਜੋਏ ਕਰਾਂਗੇ, ਜਗ੍ਹਾ ਜਗ੍ਹਾ ਜਾਵਾਂਗੇ, ਜਗ੍ਹਾ ਜਗ੍ਹਾ ਫਾਇਰਵਰਕਸ ਦੇਖਾਂਗੇ।
ਜਸ਼ਨ ਹਰ ਘਰ ਵਿੱਚ ਵੱਖਰਾ ਹੈ, ਪਰ ਇੱਕ ਗੱਲ ਮੁੜ ਮੁੜ ਸਾਹਮਣੇ ਆਉਂਦੀ ਹੈ, ਕੈਨੇਡਾ ਨੇ ਲਾਈਫ ਈਜ਼ੀ ਨਹੀਂ ਕੀਤੀ, ਪਰ ਕਈ ਲੋਕਾਂ ਨੂੰ ਇਹ ਮੌਕਾ ਦਿੱਤਾ ਕਿ ਔਖੀ ਲਾਈਫ ਵਿੱਚੋਂ ਵੀ ਆਪਣਾ ਰਸਤਾ ਬਣ ਸਕੇ।
ਕੈਨੇਡਾ ਮੇਰਾ ਘਰ ਹੈ ਕਿਉਂਕਿ ਇਹ ਮੇਰੀ ਕਰਮ ਭੂਮੀ ਹੈ।
ਕੈਨੇਡਾ ਮੇਰਾ ਘਰ ਹੈ, ਮੇਰੇ ਯਾਰ ਦੋਸਤ, ਮੇਰਾ ਪਰਿਵਾਰ, ਮੇਰਾ ਕੰਮ ਕਾਰ, ਸਾਰਾ ਕੁਛ ਇਹੀ ਹੈ।
ਇੱਥੇ ਮੇਰੇ ਜਿਹੜੇ ਹੈਗੇ ਆ ਦੋ ਸੋਹਣੇ ਸੋਹਣੇ ਬੱਚੇ ਇੱਥੇ ਹੀ ਬੋਰਨ ਹੋਏ ਆ, ਇੱਥੇ ਹੀ ਜੰਮੇ ਆ, ਇੱਥੇ ਹੀ ਪੜ੍ਹ ਰਹੇ ਨੇ।
ਦੋ ਕਿਸ਼ਤੀਆਂ 'ਚ ਪੈਰ ਰੱਖ ਕੇ ਚੱਲਣ ਦਾ ਕੋਈ ਫਾਇਦਾ ਨਹੀਂ ਹੈ।
ਮੇਰੀ ਮਿਹਨਤ ਕਰਕੇ ਹੀ ਕੈਨੇਡਾ ਮੇਰਾ ਘਰ ਹੈ।
ਘਰ ਇੱਕ ਦਿਨ ਵਿੱਚ ਨਹੀਂ ਬਣਦਾ, ਕਈ ਵਾਰ ਘਰ ਦੀ ਸ਼ੁਰੂਆਤ ਦੋ ਸੂਟਕੇਸਿਸ ਨਾਲ ਹੁੰਦੀ ਹੈ, ਕਈ ਵਾਰ ਪਹਿਲੀ ਜੌਬ ਦੇ ਮੌਪ ਨਾਲ, ਕਈ ਵਾਰ ਕੈਲਗਰੀ 'ਚ ਸ਼ੁਰੂ ਕੀਤੇ ਕੰਮ ਜਾਂ ਕਾਰੋਬਾਰ ਨਾਲ, ਕਈ ਵਾਰ ਕਿਟੀਮੈਟ ਦੇ ਸਟੋਰ ਸਟੋਮ 'ਚ ਕੀਤੇ ਸਫ਼ਰ ਨਾਲ, ਕਈ ਵਾਰ ਐਡਮਿੰਟਨ ਦੇ ਬੱਚਿਆਂ ਕਲਾਸਰੂਮਸ ਦੇ ਕਮਿਊਨਿਟੀ ਨਾਲ, ਕਈ ਵਾਰ ਵਿਨੀਪੈਗ ਵਿੱਚ PR ਦੀ ਫਾਈਲ, ਹੋਸਪਿਟਲ ਦੀ ਵੇਟ ਅਤੇ ਫੈਮਿਲੀ ਦੇ ਗਰੋਸਰੀ ਬੈਗਸ ਨਾਲ। ਇਹ ਸਾਰੀ ਮਿਹਨਤ ਮਿਲ ਕੇ ਘਰ ਬਣਾਉਂਦੀ ਹੈ। ਸ਼ਾਇਦ ਇਸੇ ਕਰਕੇ ਕੈਨੇਡਾ ਡੇ ਸਿਰਫ ਫਾਇਰਵਰਕਸ ਜਾਂ ਲੌਂਗ ਵੀਕਐਂਡ ਦਾ ਦਿਨ ਨਹੀਂ ਰਹਿੰਦਾ। ਇਹ ਉਹ ਦਿਨ ਬਣ ਜਾਂਦਾ ਹੈ ਜਦੋਂ ਬੰਦਾ ਆਪਣੇ ਸਫ਼ਰ ਨੂੰ ਵੇਖ ਕੇ ਕਹਿੰਦਾ ਹੈ, ਮੇਰੀ ਮਿਹਨਤ, ਮੇਰਾ ਘਰ, ਕੈਨੇਡਾ। ਫਿਰ ਸਵਾਲ ਇਹ ਹੈ, ਕੈਨੇਡਾ ਡੇ 'ਤੇ ਅਸੀਂ ਕੈਨੇਡਾ ਨੂੰ ਸੈਲੀਬ੍ਰੇਟ ਕਰਦੇ ਹੋਏ ਕੀ ਆਪਣੀ ਉਸ ਮਿਹਨਤ ਨੂੰ ਵੀ ਯਾਦ ਕਰਦੇ ਹਾਂ ਜਿਸ ਨੇ ਇਹ ਘਰ ਬਣਾਇਆ?